SBS Radio.
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਮਸੂਦ ਮੱਲੀ ਲੈਂਦੇ ਪੰਜਾਬ ਤੋਂ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਆ। ਅੱਜ ਇੱਕ ਖਾਸ ਮੁਲਾਕਾਤ, ਔਰ ਇਸ ਮੁਲਾਕਾਤ ਬਾਰੇ ਦੱਸਦਾ ਜਾਵਾਂਗੇ। ਕੁਝ ਚਿਹਰੇ ਇਹੋ ਜਿਹੇ ਹੁੰਦੇ ਨੇ ਕਿ ਜਦੋਂ ਬੰਦਾ ਉਹਨਾਂ ਨੂੰ ਵੇਖ ਲਵੇ ਨਾ ਤਾਂ ਯਕਦਮ ਉਹ ਕਹਿੰਦਾ ਆ, ਜਿੱਦਾਂ ਖਿੜ ਜਿਹਾ ਨਹੀਂ ਪੈਂਦਾ ਕਿ ਆ ਹਾ ਫਲਾਣਾ। ਸੋ ਇਹੋ ਜਿਹੀ ਇੱਕ ਪਰਸਨੈਲਿਟੀ ਜਿਹੜੀ ਪਾਕਿਸਤਾਨੀ ਟੀ ਵੀ ਚੈਨਲਾਂ ਦੇ ਵਿੱਚੋਂ ਨਿਊਜ਼ ਐਂਕਰਾਂ ਦੀ ਖੇਪ ਦੇ ਵਿੱਚ ਇੱਕ ਬੜਿਆ ਜਾਣਿਆ ਪਛਾਣਿਆ, ਇੱਕ ਮੰਨਿਆ ਪਰਮੰਨਿਆ ਨਾਂ, ਉਮੈਰ ਬਸ਼ੀਰ। ਅਸਲਾਮ ਵਾਲੀਕੁਮ ਉਮੈਰ ਜੀ। ਜੀ ਆਇਆਂ ਨੂੰ।
ਵਾਲਕੁਮ ਅਸਲਾਮ ਜੀ, ਬਹੁਤ ਸ਼ੁਕਰੀਆ।
ਅਤੇ ਉਮੈਰ ਬਸ਼ੀਰ ਹੋਣੇ ਸਾਡੇ ਬੜੇ ਵਧੀਆ ਜੀ ਪਾਕਿਸਤਾਨ 'ਚ ਜਿਹੜੇ ਟੌਪ ਟ੍ਰੈਂਡ ਔਰ ਪ੍ਰਾਈਮ ਟਾਈਮ ਦੇ ਨਿਊਜ਼ ਐਂਕਰਸ ਨੇ, ਉਹਨਾਂ 'ਚੋਂ ਇੱਕ ਨੇ। ਇਹਨਾਂ ਦੀ ਤਬੀਅਤ ਦੇ ਵਿੱਚ, ਇਹਨਾਂ ਦੇ ਮਿਜ਼ਾਜ 'ਚ ਜਿਹੜੀਆਂ ਸ਼ਰਾਰਤਾਂ ਲੁਕੀਆਂ ਨੇ, ਉਹਨਾਂ ਨੂੰ ਵੀ ਅੱਜ ਨਖੇੜ ਕੇ ਸਾਹਮਣੇ ਲਿਆਵਾਂਗੇ। ਪਹਿਲਾਂ ਇਹ ਦੱਸੋ ਉਮੈਰ, ਕਦੀ ਸੋਚਿਆ ਸੀਗਾ ਕਿ ਇਸ ਤਰ੍ਹਾਂ ਖਬਰਾਂ ਪੜੋਗੇ, ਇੰਨਾ ਪਿਆਰ ਲੋਕਾਂ ਦਾ ਸਮੇਟੋਗੇ, ਇੰਨਾ ਉਹ ਬਿਊਰੋਕ੍ਰੇਸੀ ਤੋਂ ਲੈ ਕੇ ਆਮ ਪਬਲਿਕ ਤੱਕ ਮੁਹੱਬਤ ਮਿਲੇਗੀ, ਲੋਕ ਤੁਹਾਡੀ ਸ਼ਕਲ ਵੇਖ ਕੇ ਤੁਹਾਨੂੰ ਪਛਾਣਨਗੇ, ਖਿੜ ਪੈਣਗੇ, ਕਿਸੇ ਮਾਲ ਦੇ ਵਿੱਚ ਜਾਓਗੇ ਤਾਂ ਕੁੜੀਆਂ ਇੱਕ ਵਾਰ ਚੀਕ ਮਾਰ ਕੇ ਨਾ ਤੁਹਾਡੀਆਂ ਲੈਣਗੀਆਂ। ਇਹ ਜਿਹੜਾ ਖਿੜ ਦਾ ਹਾਸਾ ਹੈ ਨਾ, ਇਹਦੇ 'ਚ ਸਾਡੇ ਸੁਣਨ ਵਾਲੇ ਨੂੰ ਪ੍ਰੈਜੈਂਟ ਕਰੋ।
ਚੀਕ ਤਾਂ ਅੱਜ ਤੱਕ ਕਿਸੇ ਨੇ ਨਹੀਂ ਮਾਰੀ, ਉਹ ਮੇਰੀ ਖਾਹਿਸ਼ ਰਹਿ ਗਈ ਕਿਉਂਕਿ ਮਾਰਦੇ। ਲੇਕਿਨ ਐਵੇਂ ਕਿ ਤੁਸੀਂ ਗੱਲ ਕੀਤੀ, ਮੇਰੇ ਬਚਪਨ ਦਾ ਸ਼ੌਕ ਸੀ, ਅਤੇ ਇਹ ਸ਼ੌਕ ਮੇਰਾ ਨਹੀਂ, ਮੇਰੇ ਦਾਦਾ ਦਾ ਸ਼ੌਕ ਸੀ। ਪੁੱਤਰ ਮੇਰਾ ਖਬਰਨਾਮਾ ਕਰੇਗਾ ਅਤੇ 9 ਵਜੇ ਦਾ ਖਬਰਨਾਮਾ ਕਰੇਗਾ,
ਅਤੇ
ਕਿਉਂਕਿ ਉਹਨਾਂ ਨੂੰ ਸ਼ੌਕ ਸੀ 9 ਵਜੇ ਦਾ ਖਬਰਨਾਮਾ ਸੁਣਨ ਦਾ PTV 'ਤੇ। ਅਲਹਮਦੁਲਿਲਾ ਉਹਨਾਂ ਦਾ ਖਾਬ ਪੂਰਾ ਕੀਤਾ, ਅਤੇ ਜਿਸ ਦਿਨ ਮੈਂ 9 ਵਜੇ ਦਾ ਖਬਰਨਾਮਾ ਕੀਤਾ ਅਤੇ ਉਸ ਦਿਨ ਮੈਨੂੰ ਖੁਸ਼ੀ ਵੀ ਹੋਈ ਅਤੇ ਗਮ ਵੀ ਸੀ ਕਿ ਮੇਰੇ ਦਾਦਾ ਜੀ ਨਹੀਂ ਵੇਖ ਰਹੇ। ਲੇਕਿਨ ਐਵੇਂ ਕਿ ਇਹ ਸਾਰਾ ਕੁਝ ਉਹਨਾਂ ਦੇ ਸ਼ੌਕ ਤੋਂ ਚੱਲਦਾ ਹੈ, ਅਤੇ ਉਸ ਤੋਂ ਬਾਅਦ ਮੇਰੇ ਵਾਲਦ ਸਾਹਿਬ, ਮੇਰੀ ਵਾਲਦਾ, ਮੇਰੀ ਸਾਰੀ ਫੈਮਿਲੀ ਨੂੰ ਆਈ ਸੀ ਕਿ ਸਾਡਾ ਜਿਹੜਾ ਬੱਚਾ ਹੈ ਜਾ ਕੇ ਖਬਰਾਂ ਹੀ ਪੜੇਗਾ।
ਅੱਛਾ ਉਮੈਰ, ਅਸਲ ਦੇ ਵਿੱਚ ਤਾਂ ਪਾਕਿਸਤਾਨ ਤੋਂ ਬਾਹਰ ਵੀ ਤੁਸੀਂ ਗਏ, ਇੰਜੀਨੀਅਰ ਵੀ, ਫਿਰ ਮਾਸ ਕੌਮ ਵਾਲੇ ਪਾਸੇ ਆਉਣਾ ਹੋਇਆ। ਆਪਣੀ ਕਲਾਸ ਦਾ ਸ਼ਰਾਰਤੀ ਤਰੀਨ ਮੁੰਡਾ, ਜਿਹਦੀਆਂ ਜੁਗਤਾਂ ਤੋਂ ਉਹਦੇ ਕਬੀਲੇ ਜਾਂ ਗਰੁੱਪ ਧੜਾ ਹੈ ਜਿਹੜਾ, ਉਹ ਨਹੀਂ ਕੁੜੀਆਂ ਵੀ ਪਨਾਹ ਮੰਗਦੀਆਂ ਸੀਗੀਆਂ, ਮਤਲਬ ਕਿ ਇਹ ਤਬੀਅਤ ਵਿੱਚ ਇੰਨੀ ਸ਼ੌਕੀ, ਔਰ ਉਸ ਤੋਂ ਬਾਅਦ ਖਬਰਾਂ ਪੜ੍ਹਦੇ ਹੋਇਆਂ ਇੰਨੀ ਸੰਜੀਦਗੀ, ਦੋ ਅੱਡੋ ਅੱਡ ਰੁੱਖ ਨੇ ਤੁਹਾਡੀ ਜ਼ਿੰਦਗੀ ਦੇ, ਕਿੱਦਾਂ ਮੈਨੇਜ ਕਰਦੇ ਜੀ?
ਅੱਛਾ, ਹਰ ਕੋਈ ਇਹੀ ਸਵਾਲ ਕਰਦਾ ਕਿ ਮੈਂ, ਅਸੀਂ ਯਕੀਨ ਨਹੀਂ ਕਰਦੇ ਕਿ ਤੂੰ ਬੈਠਾ ਸੀਰੀਅਸ ਹੋ ਕੇ ਲੈਣਾ। ਜਿਹਦੇ ਨਾਲ ਜਿਹੜਾ ਬੰਦਾ ਕਿ ਸਵਾਲ ਕਰਦਾ, ਮੈਨੂੰ ਆਹੀ ਪੁੱਛਦਾ ਕਿ ਤੂੰ ਸੀਰੀਅਸ ਹੋ ਕੇ ਬਹਿ ਕਿਵੇਂ ਲੈਣਾ, ਅਤੇ ਉਹ ਆਹੀ ਹੈ ਕਿ ਬਸ ਜਿਹੜਾ ਕੰਮ ਹੈ ਉਹ ਕੰਮ ਤਾਂ ਕਰਨਾ ਹੀ ਹੈ, ਲੇਕਿਨ ਕੰਮ ਦੇ ਖਬਰਾਂ ਦੇ ਵਿੱਚ ਵੀ ਨਾ, ਮੈਂ ਤੁਹਾਨੂੰ ਗੱਲ ਦੱਸਾਂਗਾ, ਜਿਹੜੀ ਮੇਰੀ ਕੋ ਐਂਕਰ ਹੁੰਦੀ ਹੈ, ਨਾਲ ਸਾਡੇ ਕੋਈ ਐਂਕਰਸ ਹੁੰਦੇ ਨੇ, ਉਹ ਪਨਾਹ ਮੰਗਦੇ ਨੇ, ਅਤੇ ਉਹਨਾਂ ਨੂੰ ਹੁੰਦਾ ਕਿ ਬਸ ਕਿਸੇ ਤਰੀਕੇ ਨਾਲ ਬੁਲੇਟਿਨ ਸਾਡਾ ਖਤਮ ਹੋ ਜਾਵੇ ਉਮੈਰ ਦੇ ਨਾਲ, ਕਿਉਂਕਿ ਉਹ ਹੱਥ ਜੋੜਦੇ ਨੇ। ਅੱਜ ਦੀ ਗੱਲ ਤੁਹਾਨੂੰ ਦੱਸ ਰਿਹਾ ਕਿ ਅੱਜ ਵੀ ਜਿਹੜੇ ਸਾਡੇ ਐਂਕਰ ਨੇ ਨਾਲ ਸਾਥੀ, ਅਤੇ ਉਹਨਾਂ ਨੂੰ ਮੈਂ ਸਾਂਦਾ ਨੇ ਸਾਰੇ ਬੁਲੇਟਿਨ 'ਚ, ਜਿਸ ਤਰ੍ਹਾਂ ਕੱਟ ਹੁੰਦਾ ਖਬਰ, ਪੈਕੇਜ ਚੱਲਦਾ ਹੈ, ਕੋਈ ਰਿਪੋਰਟ ਚੱਲਦੀ ਹੈ, ਅਤੇ ਉਹਦੇ ਵਿੱਚ ਮੈਂ ਆਪਣੀ ਜੁਗਤਾਂ ਕੰਟੀਨਿਊ ਰੱਖਣਾ, ਮੈਂ ਕੰਮ ਆਪਣਾ ਰੋਕਦਾ ਨਹੀਂ ਕਦੀ। ਅਤੇ ਇਹ ਵੀ ਕਿ ਤਬੀਅਤ ਦੇ ਵਿੱਚ ਹੈ, ਅਤੇ ਇਸ ਤਬੀਅਤ ਦੇ ਨਾਲ ਨਾਲ ਮੈਂ ਬੜਾ ਫਾਇਦਾ ਵੀ ਚੁੱਕਿਆ ਕਾਫੀ ਜਗ੍ਹਾ 'ਤੇ, ਕਿਉਂਕਿ ਜਿਸ ਤਰ੍ਹਾਂ ਕਾਫੀ ਸਾਰੇ ਸ਼ੋਅ 'ਤੇ ਸਾਨੂੰ ਇਨਵਾਈਟ ਕੀਤਾ ਜਾਂਦਾ ਹੈ, ਕਾਮੇਡੀ ਸ਼ੋਅ ਹੁੰਦੇ ਨੇ, ਸਟਾਇਲ ਜਿਹਨੂੰ ਕਹੀਦਾ ਕਿ ਔਰ ਕਾਫੀ ਵਾਰੀ ਉੱਥੇ ਵੀ ਗਿਆ, ਅਤੇ ਉੱਥੇ ਜਾ ਕੇ ਵੀ ਨਾ ਮੇਰਾ ਜਿਹੜਾ ਅੰਦਰ ਦਾ ਟੈਲੈਂਟ ਹੈ, ਅਸਲ ਜਿਹੜਾ ਟੈਲੈਂਟ ਹੈ, ਉਹ ਜਦੋਂ ਬਾਹਰ ਨਿਕਲਿਆ ਤਾਂ ਉਹਨਾਂ ਨੇ ਕਿਹਾ ਕਿ ਤੇਰੀ ਜਗ੍ਹਾ ਅਸਲ 'ਤੇ ਇਹ ਹੈ, ਤੂੰ ਸਾਡੇ ਨਾਲ ਆ, ਇੱਥੇ ਬਹਿ ਕੇ ਜੁਗਤਾਂ ਮਾਰ, ਤੂੰ ਕਿੱਥੇ ਬੈਠਾ ਖਬਰਾਂ ਪੜ੍ਹ ਰਿਹਾ? ਅਤੇ ਉਹ ਬਸ ਇਹ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਡੀ ਜਿਸ ਤਰ੍ਹਾਂ ਜੰਪਲ ਲਾਹੌਰ ਦੀ ਹੈ, ਵੈਸੇ ਤਾਂ ਮੈਂ ਸੁਰਗੋਦਾ ਦਾ, ਸੁਰਗੋਦਾ ਦੀ ਮੇਰੀ ਪੈਦਾਇਸ਼ ਹੈ, ਅਤੇ ਜੰਪਲ ਸਾਰੀ ਲਾਹੌਰ ਦੀ, ਅਤੇ ਇੱਥੇ ਨਾਲ ਨਾਲ ਯੂਨੀਵਰਸਿਟੀ ਦੇ ਵਿੱਚ ਵੀ ਤੁਹਾਨੂੰ ਦੱਸਾਂਗਾ, ਇੱਕ ਵਾਰੀ ਇੱਕ ਚੈਨਲ ਸੀ ਜਿਹੜਾ ਜਿੱਥੇ ਅਸੀਂ ਆਡੀਅੰਸ ਜਾਈਦਾ ਸੀ, ਐਜ਼ ਆਡੀਅੰਸ ਆ ਕੇ ਬੈਠੀਦਾ ਸੀ, ਕਾਮੇਡੀ ਸ਼ੋਅ ਸੀ, ਪਹਿਲਾਂ ਸ਼ੋਅ ਸੀ, ਟ੍ਰੈਂਡ ਸੀ, ਅਤੇ ਆਡੀਅੰਸ ਨੂੰ ਇੰਗੇਜ ਕਰਦੇ ਸੀ। ਇੱਕ ਦਿਨ ਸਾਡੀ ਜੁਗਲਬੰਦੀ ਹੋ ਗਈ, ਸਾਡੀ ਜੁਗਤਾਂ ਚੱਲ ਗਈਆਂ, ਸਖਾਵਤ ਨਾਲ ਜਿਹਦਾ ਜਿਹਦਾ ਬੜਾ ਮਸ਼ਹੂਰ ਹੈ ਤੁਹਾਨੂੰ ਯਾਦ ਹੋਏਗਾ, ਅਤੇ ਸਾਡੀ ਜੁਗਤਾਂ ਦੀ ਉੱਥੇ ਜੁਗਲਬੰਦੀ ਚੱਲ ਗਈ, ਅਤੇ ਜਿਹਦੇ ਨੇ ਸਾਡੇ ਅੱਗੇ ਹੱਥ ਜੋੜ ਲਈ ਸੀ,
ਸਾਡੇ
ਨਾਲ ਵੱਡੇ ਹੋ, ਅਤੇ ਉਹ ਫਿਰ ਇਹ ਯਾਦ ਹੈ, ਕੁਝ ਚੀਜ਼ਾਂ ਹੈ ਨੇ ਜਿਹੜੀਆਂ ਯਾਦ ਰਹਿ ਜਾਂਦੀਆਂ।
ਵਾਹ ਵਾਹ। ਅੱਛਾ ਉਮੈਰ, ਪੜ੍ਹਾਈ ਦੇ ਦੌਰਾਨ ਉਹ ਇੱਕ ਤਾਂ ਹੁੰਦਾ ਨਾ ਕਿ ਇਹ ਹਰ ਪਾਸਿਓਂ ਕਾਬਲ ਸੀਗਾ, ਪੜ੍ਹਾਈ 'ਚ ਵੀ ਬਹੁਤ ਆਲਾ ਸੀਗਾ, ਇਹ ਫਲਾਂ ਕੰਮ 'ਚ ਵੀ ਬਹੁਤ ਸੀਗਾ, ਹਰ ਪਾਸਿਓਂ ਟੈਲੈਂਟਡ ਸੀਗਾ, ਪੜ੍ਹਾਈ ਵਾਲਾ ਪੱਖ ਜਿਹੜਾ ਉਹ ਵੀ ਜ਼ਰਾ ਇਮਾਨਦਾਰੀ ਨਾਲ ਦੱਸਿਆ ਜੇ, ਅਤੇ ਇਹ ਜਿਹੜਾ ਪਰਫਾਰਮੈਂਸ ਆ ਕਿ 8 ਘੰਟੇ ਸੀਰੀਅਸ ਹੋ ਕੇ ਬਹਿਣਾ, ਜਿਹੜਾ ਕਿ ਤੁਹਾਡੀ ਤਬੀਅਤ ਦੇ ਖਿਲਾਫ਼ ਆ, ਇਹ ਕੋਈ ਇਸ ਬਾਰੇ ਨਿਤਾਰਾ ਕਰੋ।
ਮੈਂ ਪਹਿਲੇ ਨੰਬਰ 'ਤੇ ਇਹ ਦੱਸਾਂ ਕਿ ਮੈਂ ਇੱਕ ਐਵਰੇਜ ਸਟੂਡੈਂਟ ਸੀ, ਲੇਕਿਨ ਸ਼ਰਾਰਤੀ ਸਟੂਡੈਂਟ ਸੀ, ਐਵਰੇਜ ਸਟੂਡੈਂਟ ਸੀ, ਲੇਕਿਨ ਉਸ ਤੋਂ ਬਾਵਜੂਦ ਆਪਣੇ ਟੀਚਰਸ ਦਾ ਮੈਂ ਪਸੰਦੀਦਾ ਸਟੂਡੈਂਟ ਸੀ, ਜਿਹੜੇ ਮੇਰੇ ਟੀਚਰ ਸੀ ਉਹ ਮੈਨੂੰ ਪਸੰਦ ਕਰਦੇ ਸੀ। ਉਹਦੀ ਰੀਜ਼ਨ ਹੈ ਕਿ ਮੇਰੀ ਸ਼ਰਾਰਤ ਇਹੋ ਜਿਹੀ ਨਹੀਂ ਹੁੰਦੀ ਸੀ ਕਿ ਜਿਹੜੇ ਤੋਂ ਟੀਚਰ ਨਾਰਾਜ਼ ਹੋ ਜਾਏ। ਸ਼ਰਾਰਤਾਂ ਮੈਂ ਕਰਦਾ ਸੀ, ਤੁਹਾਨੂੰ ਵੀ ਪਤਾ ਕਿ ਕਿੰਨੀਆਂ ਕੁ ਮੇਰੀ ਸ਼ਰਾਰਤਾਂ ਹੁੰਦੀਆਂ ਸੀ, ਬਹੁਤ ਜ਼ਿਆਦਾ ਸ਼ਰਾਰਤਾਂ ਮੈਂ ਕਰਦਾ, ਥੋੜ੍ਹੀਆਂ ਵੀ ਨਹੀਂ ਕਰਦਾ, ਲੇਕਿਨ ਸ਼ਰਾਰਤ ਇਹੋ ਜਿਹੀ ਸੀ ਕਿ ਕਿਸੇ ਦਾ ਦਿਲ ਨਹੀਂ ਦੁਖਦਾ ਸੀ, ਅਤੇ ਟੀਚਰ ਮੇਰੇ ਖਸੂਸਨ ਜਦੋਂ ਟੀਚਰ ਨੇ ਪੜ੍ਹਾਉਣਾ ਉਸ ਟਾਈਮ ਮੈਂ ਟੀਚਰ ਨੂੰ ਤੰਗ ਨਹੀਂ ਕਰਨਾ, ਜਦੋਂ ਮੇਰੇ ਟੀਚਰ ਚੁੱਪ ਕਰਕੇ ਮੈਂ ਹਲਕੀ ਜਿਹੀ ਜੁਗਤ ਮਾਰ ਦੇਣੀ ਵਿੱਚੋਂ ਕੱਢ ਕੇ, ਅਤੇ ਟੀਚਰ ਨੇ ਵੀ ਸਾਰੀ ਕਲਾਸ ਨੇ ਵੀ ਇੰਜੋਏ ਕਰਨਾ, ਅਤੇ ਉਹ ਇੱਕ ਟਾਈਮਿੰਗ ਜਾਂ ਤਰੀਕੇਕਾਰ ਤੁਸੀਂ ਜਿਸ ਤਰ੍ਹਾਂ ਖਿਲਾੜੀ ਨੇ ਖੇਡਣਾ ਉਹਨੂੰ ਪਤਾ ਕਿ ਕਿਹੜੀ ਗੇਂਦ 'ਤੇ ਸ਼ਾਟ ਮਾਰਨੀ ਹੈ ਅਤੇ ਕਿਹੜੀ ਗੇਂਦ ਨੂੰ ਛੱਡਣਾ ਹੈ।
ਵਾਹ,
ਉਸ ਦਿਨ ਤੁਸੀਂ ਮੇਰੇ ਖਿਆਲ ਨਾਲ ਕਿਸੇ ਵੀ ਫੀਲਡ 'ਚੋਂ ਤੁਸੀਂ ਕਾਮਯਾਬ ਹੋ ਜਾਵੋਗੇ। ਅਤੇ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਕਿ 8 ਘੰਟੇ ਸੀਰੀਅਸ ਹੋ ਕੇ, ਮੈਂ ਦੱਸਿਆ 8 ਘੰਟੇ ਮੈਂ ਸੀਰੀਅਸ ਹੋ ਕੇ ਨਹੀਂ ਕੱਢਦਾ। ਜਿਸ ਤਰ੍ਹਾਂ 2 ਤੋਂ 3 ਘੰਟੇ ਸਾਡੀ ਡਿਊਟੀ ਹੁੰਦੀ ਹੈ ਅਤੇ ਅਸੀਂ ਆਪਣੀ ਡਿਊਟੀ ਕਰਨੀ ਹੈ ਅਤੇ ਡਿਊਟੀ ਕਰਕੇ ਬੁਲਟਨ ਦੇ ਵਿੱਚ ਜਿਸ ਤਰ੍ਹਾਂ ਕੋਈ ਰਿਪੋਰਟ ਆਉਣੀ, ਮੇਰਾ ਅੰਦਰ ਦਾ ਜਿਹੜਾ ਅਸਲ ਹੈ ਉਹ ਮੈਰ ਉਹ ਬਾਹਰ ਨਿਕਲ ਆਉਂਦਾ ਅਤੇ ਉਹਦੇ ਵਿੱਚ ਮੈਂ ਆਪਣਾ ਕੰਮ ਜਾਰੀ ਰੱਖਣਾ। ਮੇਰੇ ਤੁਹਾਡੀ ਕਦੋਂ ਇਤਫਾਕ ਹੋਇਆ ਅਤੇ ਤੁਸੀਂ ਮੇਰੇ ਚੈਨਲ ਚੱਕਰ ਲਾਓ ਅਤੇ ਜਿਹੜਾ ਮੇਰਾ ਪੂਰਾ ਸਟੂਡੀਓ ਦਾ ਸਟਾਫ ਹੈ, ਜਿਹਦੇ ਸਟੂਡੀਓ ਸੁਪਰਵਾਈਜ਼ਰ ਹੁੰਦਾ ਹੈ, ਸਾਡੇ ਕੈਮਰਾਮੈਨ ਹੁੰਦੇ ਨੇ, ਬੜੇ ਬੜੇ ਸੀਨੀਅਰ ਕੈਮਰਾਮੈਨ ਨੇ, ਉਹ ਸਾਰੇ ਇੰਤਜ਼ਾਰ ਕਰਦੇ ਨੇ ਕਿ ਜੀ ਅੱਜ ਉਮੈਰ ਜਦੋਂ ਆਏਗਾ ਅਤੇ ਫਿਰ ਅਸੀਂ ਸ਼ੁਗਲ ਲਾਵਾਂਗੇ। ਅਤੇ ਕਿਉਂਕਿ ਰਿਪੋਰਟ ਦੇ ਵਿੱਚ, ਬੀਪਰ ਦੇ ਵਿੱਚ ਜਾਂ ਬ੍ਰੇਕ ਦੇ ਵਿੱਚ ਅਸੀਂ ਆਪਸ ਜੁਗਤਾਂ ਲਾਈ ਦੀਆਂ, ਅਸੀਂ ਲੜੀਆਂ ਲੜਾਈਆਂ ਖਰੀਦੀਆਂ, ਅਤੇ ਐਵੇਂ ਕਿ ਅਸੀਂ ਰੌਣਕ ਲਾ ਕੇ ਰੱਖੀ, ਆਪਣਾ ਕੰਮ ਪੂਰਾ ਚੁੱਕ ਕੇ ਰੱਖਿਆ, ਅਸੀਂ ਕੁਝ ਜਾਣ ਦਈਏ, ਸੀਰੀਅਸ ਹੋ ਕੇ ਨਹੀਂ ਇੰਨਾ ਬੈਠਾ।
ਵਾਹ, ਅੱਛਾ ਉਮੈਰ, ਮੈਂ ਚਾਹਾਂਗਾ ਕਿ ਸਾਡੇ ਸੁਣਨ ਵਾਲਿਆਂ ਨੂੰ ਜਾਣੂ ਕਰਾਓ ਕਿ ਤੁਹਾਡਾ ਸਕਰੀਨ ਦਾ ਇਹ ਸਫ਼ਰ ਕਿਹੜੇ ਕਿਹੜੇ ਟੀਵੀ ਤੋਂ ਸ਼ੁਰੂ ਹੋਇਆ, ਕਿਹੜੇ ਟੀਵੀ ਤੋਂ ਸ਼ੁਰੂ ਹੋਇਆ ਔਰ ਕਿੱਥੋਂ ਕਿੱਥੋਂ ਹੋ ਕੇ ਅੱਜ ਤੁਸੀਂ GNN ਪ੍ਰਾਈਮ ਟਾਈਮ ਦੇ ਨਿਊਜ਼ ਐਂਕਰ ਜੀ?
ਅੱਛਾ, ਟੀਵੀ ਦਾ ਹੀ ਦੱਸਣਾ ਕਿ ਰੇਡੀਓ ਤੋਂ ਸ਼ੁਰੂ ਕਰਾਂ?
ਉਹ ਫਿਰ ਮੈਂ ਬਦਨਾਮ ਹੋ ਜਾਵਾਂਗਾ ਨਾ, ਲੇਕਿਨ ਤੁਸੀਂ ਕਰ ਸਕਦੇ ਜੀ।
ਠੀਕ ਹੈ, ਪਹਿਲਾਂ ਜਿਹੜੇ ਮੇਰੇ ਉਸਤਾਦ ਨੇ, ਮੁਰਸ਼ਦ ਨੇ, ਮੇਰੇ ਨਾਲ ਹੀ ਬੈਠੇ ਨੇ,
ਸਲਾਮਤ
ਮੇਰੇ ਪਹਿਲੇ ਉਸਤਾਦ, ਜੇ ਅਗਰ ਮੈਂ ਗੱਲ ਕਰਾਂ ਪ੍ਰੈਕਟੀਕਲ ਲਾਈਫ ਦਾ, ਉਹ ਮਲੀ ਸਾਹਿਬ ਨੇ ਅਤੇ FM 104.6 ਪੰਜਾਬ ਯੂਨੀਵਰਸਿਟੀ ਦਾ ਜਿਹੜਾ ਰੇਡੀਓ ਹੈ ICS ਡਿਪਾਰਟਮੈਂਟ ਦਾ, ਉੱਥੋਂ ਸ਼ੁਰੂ ਕੀਤਾ ਅਤੇ ਉਸ ਤੋਂ ਕਰ ਕਰਕੇ ਅਸੀਂ ਪ੍ਰੈਕਟਿਸ ਇੰਨੀ ਹੋਈ, ਇਹਨਾਂ ਨੇ ਜ਼ਹਿਰ ਇੰਨੇ ਅੱਛੇ ਉਸਤਾਦ, ਸਾਡੇ ਉਸਤਾਦ ਇੰਨੇ ਪਿਆਰੇ, ਸਾਡੇ ਉਸਤਾਦ ਪਿਆਰ ਮੁਹੱਬਤ ਕਰਨ ਵਾਲੇ,
ਖੁਸ਼ ਰਹੋ।
ਉਸ ਤੋਂ ਬਾਅਦ FM 101 ਯਾਨੀ ਕਿ ਰੇਡੀਓ ਪਾਕਿਸਤਾਨ 'ਚ ਆਡੀਸ਼ਨ ਸੀ ਅਤੇ ਉੱਥੇ ਮਲੀ ਸਾਹਿਬ ਦੀ ਬੜੀ ਸਪੋਰਟ, ਬੜਾ ਸਾਥ ਰਿਹਾ ਅਤੇ ਇਹਨਾਂ ਦੀ ਦੁਆਵਾਂ ਅਤੇ ਇਹਨਾਂ ਦੀ ਸਪੋਰਟ ਦੇ ਬਦੌਲਤ ਅਤੇ ਅਸੀਂ ਉੱਥੇ ਆਡੀਸ਼ਨ ਪਾਸ ਕੀਤਾ ਅਤੇ ਆਡੀਸ਼ਨ ਪਾਸ ਕਰਕੇ 101 'ਤੇ ਚਲਾ ਗਿਆ ਅਤੇ ਰੇਡੀਓ ਉੱਥੇ ਕਰਦਾ ਰਿਹਾ, ਰੇਡੀਓ ਪਾਕਿਸਤਾਨ ਦੇ ਪਲੇਟਫਾਰਮ ਤੋਂ ਅਤੇ ਪੰਜਾਬੀ 'ਚ ਉੱਥੇ ਸ਼ੋਅ
ਪ੍ਰੋਗਰਾਮ ਸੀ। ਬਿਲਕੁਲ ਐਵੇਂ, ਅਤੇ ਪੰਜਾਬੀ ਵਾਲੇ ਪਾਸੇ ਤੁਹਾਨੂੰ ਕਿੰਨੇ ਲਾਇਆ?
ਉਹ ਤੁਸੀਂ ਲਾਇਆ,
ਇਹ ਮੇਰਾ ਜਿਹੜਾ ਜੁਰਮ ਹੈ ਇਹ ਦੱਸੋ ਨਾ।
ਮੈਂ ਬੜਾ ਮੁਸ਼ਕਿਲ ਪੰਜਾਬੀ ਤੋਂ ਨਿਕਲਿਆ ਵੀ ਸੀ,
ਪਰ ਹਰ ਇੱਕ ਮੰਮੀ ਡੈਡੀ ਮੁੰਡੇ ਨੂੰ ਢਾਲਣਾ ਤੇ ਮੇਰੇ ਲਈ ਬਹੁਤ ਔਖਾ ਸੀਗਾ।
ਬਿਲਕੁਲ ਹਾਂਜੀ, ਕਿਉਂਕਿ ਪੰਜਾਬੀ ਕਰਨਾ, ਮੈਂ ਜ਼ਿੰਦਗੀ 'ਚ ਮੇਰੇ ਘਰ ਦੇ ਜਦੋਂ ਕਹਿੰਦੇ ਸੀ ਨਾ ਕਿ ਅਸੀਂ ਇੰਜੋਏ ਕਰਨਾ ਜਾਂ ਕਿਸੇ ਗੱਲ 'ਤੇ ਹੱਸਣਾ, ਮੈਨੂੰ ਕਹਿੰਦੇ ਸੀ ਪੰਜਾਬੀ ਬੋਲ ਅਤੇ ਮੈਂ ਗੁਲਾਬੀ ਪੰਜਾਬੀ ਬੋਲੀ ਅਤੇ ਉਹਨਾਂ ਨੇ ਹੱਸਣਾ, ਅਤੇ ਉਹ ਮਲੀ ਸਾਹਿਬ ਨੇ ਹੁਣ ਇੰਨਾ ਇਹੋ ਜਿਹਾ ਪੰਜਾਬੀ 'ਤੇ ਲਾਇਆ ਤੁਹਾਡੇ ਸਾਹਮਣੇ, ਹੁਣ ਮੈਂ ਪੰਜਾਬੀ ਬੋਲ
ਰਿਹਾ।
ਅਤੇ ਉਸ ਤੋਂ ਬਾਅਦ City 42 ਜਿਹੜਾ ਲਾਹੌਰ ਦਾ ਇੱਕ ਚੈਨਲ ਹੈ, ਉੱਥੇ
ਪਾਕਿਸਤਾਨ ਦਾ ਪਹਿਲਾ ਜੀ ਮੈਟਰੋਪੋਲੀਟਨ
ਟੀਵੀ ਚੈਨਲ ਹੈ, ਔਰ ਕਹਿ ਲਓ ਕਿ ਯੂਨੀਵਰਸਿਟੀ ਬਣ ਗਈ ਉਹ ਵੀ ਨਾ, ਉੱਥੇ ਜੇ ਤੁਸੀਂ ਸਿੱਖਣਾ ਹੈ, ਕਰੀਅਰ ਆਗਾਜ਼ ਕਰਨਾ, ਅਤੇ ਉੱਥੇ ਆਡੀਸ਼ਨ ਹੋਇਆ ਅਤੇ ਉੱਥੇ ਹਮੀਦ ਸਾਹਿਬ, ਹਮੀਦ ਨਕੀਬੀ ਸਾਹਿਬ ਅਤੇ ਜ਼ੈਲ ਕਾਲੂ
ਸਾਹਿਬ,
ਮੇਰੇ ਜਿਹੜੇ ਜਿਹੜੇ ਉਸਤਾਦ ਨੇ, ਮੈਂ ਉਹਨਾਂ ਦਾ ਨਾਮ ਮੈਂ ਲੈਣਾ ਚਾਹ ਰਿਹਾ,
ਭਾਗ ਲੱਗੇ ਹੀ ਇਸ ਸ਼ਾਇਦ ਤੁਸੀਂ ਖੁੱਲ੍ਹ ਕੇ ਗੱਲ ਕਰੋ ਸਾਡੀ,
ਇਹ ਮੇਰੇ ਉਸਤਾਦ ਸੀ ਉੱਥੇ, ਇਹਨਾਂ ਨੇ ਮੈਨੂੰ ਉੱਥੇ ਹਮੀਦ ਨਕੀਬੀ ਸਾਹਿਬ ਨੇ ਵੇਖਿਆ, ਮੈਂ ਉਹਨਾਂ ਨੇ ਕਿ ਬੈਠਾ ਸਕਰੀਨ 'ਤੇ ਆਡੀਸ਼ਨ ਦੇ ਰਿਹਾ ਅਤੇ ਉਹਨਾਂ ਨੇ ਵੇਖ ਕੇ ਮੈਨੂੰ ਬੁਲਾ ਰਿਹਾ, ਕਹਿੰਦੇ ਬਾਹਰ ਆ ਜਾ, ਮੈਂ ਬਾਹਰ ਗਿਆ, ਮੈਂ ਕਿਹਾ ਲਓ ਜੀ ਨਾ ਹੋ ਗਈ ਜੀ, ਅਤੇ ਉਹਨਾਂ ਨੇ ਮੇਰੀ ਆਵਾਜ਼ ਵੀ ਸੁਣ ਲਈ ਸੀ, ਮੈਂ ਹੈਲੋ 1 2 3 ਮਾਈਕ ਟੈਸਟ ਕਹਿ ਰਿਹਾ ਸੀ, ਬਸ ਇੰਨੀ ਜੀ ਉਹਨਾਂ ਨੇ ਆਵਾਜ਼ ਸੁਣੀ, ਬਾਕੀ ਉਹਨਾਂ ਨੇ ਸਕਰੀਨ ਵੇਖੀ ਅਤੇ ਉਹਨਾਂ ਨੇ ਵੇਖ ਕੇ ਕਿਹਾ ਕਿ ਜੀ ਮੈਂ ਬਾਹਰ ਗਿਆ, ਅਤੇ ਉਹਨਾਂ ਨੇ ਕਿਹਾ ਕਿ ਮਿਹਨਤ ਕਰਨੀ ਪਏਗੀ, ਮੈਨੂੰ ਇੱਕ ਉਮੀਦ ਜੀ ਲੱਗੀ, ਮੈਂ ਕਿਹਾ ਲੱਗਦਾ ਕਿ ਨਾ ਨਹੀਂ ਹੋਣ ਲੱਗੀ, ਅਤੇ ਮੈਂ ਕਿਹਾ ਸਰ ਮਿਹਨਤ ਬਿਲਕੁਲ ਤਿਆਰ ਆ, ਮਿਹਨਤ ਕਰਨ ਲਈ ਆਇਆ, ਕਹਿੰਦੇ ਤਿਆਰ ਹੋ ਜਾਓ, ਮੈਂ ਕਿਹਾ ਜੀ ਮੈਂ ਸਰ ਦੱਸੋ ਕਦੋਂ ਤੂੰ, ਕਹਿੰਦੇ ਅਜੇ ਤੂੰ ਫੌਰਨ ਹੀ, ਮੈਂ ਕਿਹਾ ਸਰ ਕਿਆ ਕੀ ਕਹਿ ਰਹੇ ਹੋ, ਕਹਿੰਦੇ ਬਸ ਤਿਆਰ ਇੱਥੇ ਬਹਿ ਜਾ, ਤੇਰੀ ਡਿਊਟੀ ਸ਼ੁਰੂ ਹੋ ਗਈ ਅੱਜ ਤੋਂ।
ਵਾਹ ਵਾਹ,
ਤੇ ਟ੍ਰੇਨਿੰਗ ਸ਼ੁਰੂ ਹੋ ਗਈ ਮੇਰੀ ਉਸੇ ਟਾਈਮ ਤੋਂ, ਮੈਂ ਘਰ ਗਿਆ ਅਤੇ ਮੈਂ ਘਰ ਮੇਕਅਪ ਨੇ ਮੂੰਹ ਨਹੀਂ ਸਾਫ਼ ਕੀਤਾ ਸੀ, ਮੈਂ ਘਰ ਪਹੁੰਚਿਆ, ਮੈਂ ਜਾ ਕੇ ਵਾਲਦਾਂ ਨੂੰ ਅਤੇ ਵਾਲਦ ਸਾਹਿਬ ਨੂੰ ਦੱਸਿਆ ਪਹਿਲੇ ਕਿ ਜੀ ਲਓ ਜੀ ਮੁਬਾਰਕ ਹੋਏ, ਪਹਿਲਾ ਜਿਹੜਾ ਸਟੈਪ ਮੈਂ ਇੱਕ ਟੀਵੀ ਦਾ ਚਾਹ ਰਿਹਾ ਸੀ, ਰੇਡੀਓ 'ਤੇ ਅਲਹਮਦੁਲਿਲਾ ਮੈਂ ਜਾ ਰਿਹਾ ਸੀ, ਬੜਾ ਅੱਛਾ ਜਾ ਰਿਹਾ ਸੀ, ਮੈਂ ਕਿਹਾ ਟੀਵੀ ਦਾ ਜਿਹੜਾ ਬ੍ਰੇਕ ਸੀ ਉਹ ਫਾਈਨਲੀ ਇਨਸ਼ਾਅੱਲਾ ਉਹ ਖਾਹਿਸ਼ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ, ਅਤੇ ਮੈਂ City 42 'ਤੇ ਕੰਮ ਕਰ ਰਿਹਾ ਸੀ, ਅਜੇ ਮੈਂ ਇੰਟਰਨਸ਼ਿਪ 'ਚ ਸੀ, ਟ੍ਰੇਨਿੰਗ ਚੱਲ ਰਹੀ ਸੀ, ਅਤੇ ਮੈਂ ਰਾਤੀ ਦਫ਼ਤਰ ਜਾ ਰਿਹਾ ਸੀ। ਆ ਵਾਕਿਆ ਬੜਾ ਮਜ਼ੇ ਦਾ ਮੈਂ ਦੱਸਣਾ
ਜ਼ਰੂਰ ਜ਼ਰੂਰ
ਕਿ ਮੈਂ ਜਦੋਂ ਜਾ ਰਿਹਾ ਰਸਤੇ ਨੂੰ, ਅਤੇ ਰਸਤੇ 'ਚ ਨਾ ਪੰਜਾਬ ਯੂਨੀਵਰਸਿਟੀ ਦਾ ਹੀ ਜਿਹੜਾ ਮੇਰੇ ਡਿਪਾਰਟਮੈਂਟ ਜਿੱਥੇ ਮੈਂ ਪੜ੍ਹਨਾ, ਉਹਦਾ ਪੁੱਲ ਡਿੱਗ ਗਿਆ, ਪੈਦਲ ਕ੍ਰੋਸਿੰਗ ਜਿਹੜਾ ਹੈ ਉਹ ਪੁੱਲ ਉਹ ਡਿੱਗ ਗਿਆ, ਅਤੇ ਉਹ ਇੱਕ ਟਰੱਕ ਨੇ ਟੱਕਰ ਮਾਰੀ, ਉਹਦੇ ਉੱਤੇ ਮਸ਼ੀਨਰੀ ਪਈ ਸੀ, ਉਹ ਪੁੱਲ ਡਿੱਗ ਗਿਆ ਥੱਲੇ, ਪੁੱਲ ਥੱਲੇ ਡਿੱਗਿਆ, ਅਤੇ ਮੈਂ ਫੋਨ ਕੀਤਾ ਆਪਣੇ ਬੋਸ ਨੂੰ, ਜ਼ਹੀਰ ਸਾਹਿਬ ਨੂੰ, ਜ਼ਹੀਰ ਕਾਲੂ ਸਾਹਿਬ ਨੂੰ, ਅਤੇ ਉਹਨਾਂ ਨੇ ਕਿਹਾ ਕਿ ਬੀਪਰ ਦੇ ਲੇਗਾ, ਮੈਂ ਕਿਹਾ ਜੀ ਸਰ ਦੇ ਲਾਂਗਾ, ਕਹਿੰਦੇ ਪੱਕੀ ਗੱਲ ਹੈ, ਮੈਂ ਕਿਹਾ ਪੱਕੀ ਗੱਲ ਹੈ, ਕਹਿੰਦੇ ਵੇਖ ਲਈ ਪੁੱਲ ਡਿੱਗਿਆ ਨਾ, ਮੈਂ ਕਿਹਾ ਸਰ ਮੇਰੇ ਸਾਹਮਣੇ ਪੁੱਲ ਸਾਰਾ ਥੱਲੇ ਪਿਆ, ਗੱਡੀ ਥੱਲੇ ਉਹਦੀ, ਅਤੇ ਕਹਿੰਦੇ ਚੱਲ ਸ਼ਹਿਜ਼ਾਦੇ ਤਿਆਰ ਹੋ ਜਾ, ਉਹਨਾਂ ਨੂੰ ਮੇਰੇ 'ਤੇ ਯਕੀਨ ਸੀ, ਉਹਨਾਂ ਨੇ ਇੱਕ ਬੱਚਾ ਇੰਟਰਨਸ਼ਿਪ 'ਤੇ ਹੈ, ਟ੍ਰੇਨਿੰਗ 'ਤੇ ਹੈ, ਉਹਨਾਂ ਨੇ ਮੈਨੂੰ ਯਕੀਨ ਮੇਰੇ 'ਤੇ ਕੀਤਾ, ਅਤੇ ਉਹਨਾਂ ਨੇ ਕਿਹਾ ਕਿ ਜੀ ਮੈਂ ਲਾਈਨ ਇਨ ਕਰ ਰਿਹਾ, ਬੀਪਰ ਇਨ ਹੋਇਆ, ਅਤੇ ਆਇਸ਼ਾ ਯੂਸਫ ਐਂਕਰ ਸੀ ਨਾਲ, ਅਤੇ ਰਿਹਾਨ 2 ਐਂਕਰ ਸੀ। ਮੈਂ 5W1 ਐਚ ਜਿਹੜਾ ਯੂਨੀਵਰਸਿਟੀ ਤੋਂ ਹਜੇ ਪੜ੍ਹ ਕੇ ਹਜੇ ਤਲਬ ਇਲਮ ਸੀ, ਮੈਸਕੁਮ ਕਰ ਰਿਹਾ ਸੀ, ਉਸ ਦੌਰਾਨ ਮੈਂ ਸਾਰਾ ਕੁਝ ਵਿੱਚ ਪਾ ਦਿੱਤਾ ਕਿ ਜੀ ਇੰਝ ਭੁੱਲ ਗਿਆ ਅਤੇ ਐ ਹੋਇਆ ਅਤੇ ਉਹ ਹੋਇਆ, ਕਿਸ ਤਰ੍ਹਾਂ ਹੋਇਆ, ਹੁਣ ਕੀ ਸੂਰਤ ਹਾਲ ਹੈ, ਸਾਰਾ ਕੁਝ ਮੈਂ ਉੱਥੇ ਵਿੱਚ ਹੀ ਇੱਕ ਪੇਪਰ ਦੇ ਨਾਲ ਸਮੇਟ ਦਿੱਤਾ। ਖੈਰ ਵਾਪਸ ਫੋਨ ਆਇਆ ਕਿ ਆ ਜਾਓ ਜਲਦੀ ਦਫ਼ਤਰ ਆ ਜਾਓ, ਮੈਂ ਦਫ਼ਤਰ ਗਿਆ ਅਤੇ ਜਿਹੜੇ ਬੋਸ ਨੇ 42 ਦੇ ਮਾਲਿਕ ਮੋਹਸਿਨ ਨਕਵੀ ਸਾਹਿਬ, ਉਹਨਾਂ ਨੇ 1,000 ਰੁਪਇਆ ਆਪਣਾ ਸਾਈਨ ਕਰਕੇ ਦਿੱਤਾ। ਅਗਲੇ ਦਿਨ ਮੈਂ ਕਾਰ ਪਹੁੰਚਿਆ ਅਤੇ ਮੈਸੇਜ ਆ ਕੇ ਕੰਗ੍ਰੈਚੁਲੇਸ਼ਨ ਯੂ ਆਰ ਪਰਮਾਨੈਂਟ ਡਿਪਲੋਏ ਆਫ
42।
ਨਿਕਲ ਜੋ, ਵੇਖੋ ਕਿਹੜਾ ਕਿਹੜਾ ਪੁਲ ਡਿੱਗ
ਰਿਹਾ,
ਪੁਲ ਤੇ ਨਜ਼ਰ ਰੱਖੋ, ਮੈਨੂੰ ਤੇ ਪੁਲ ਨੇ ਅੱਗੇ ਕੀਤਾ, ਤੁਸੀਂ ਵੇਖੋ ਜੇ ਨਹੀਂ ਡਿੱਗ ਰਿਹਾ ਤੇ ਆਪ ਸੁੱਟ ਦੋ ਟੱਕਰ ਟੁੱਕਰ ਮਾਰ
ਦੋ, ਜਿਹੜੀ ਖਬਰ ਹੈ ਉਹਨੂੰ ਫੜ ਲਵੋ।
ਅਸਲ ਗੱਲ ਹੈ ਕਿ ਖਬਰ ਫੜਨੀ ਤੁਸੀਂ, ਕਿਉਂਕਿ ਮੈਂ ਜਦੋਂ ਆਉਂਦਾ ਸੀ ਸਾਰੇ ਰਸਤੇ ਘਰੋਂ ਨਿਕਲਦਾ ਸੀ ਮੋਟਰਸਾਈਕਲ ਤੇ, ਮੈਂ ਜਾ ਰਿਹਾ ਜਿੱਥੇ ਵੀ ਜਾਣਾ, ਮੈਂ ਬ੍ਰੇਕਿੰਗ ਨਿਊਜ਼ ਕਰਦਾ ਜਾ ਰਿਹਾ ਕਿ ਲੋ ਜੀ ਮੈਂ ਸੜਕ ਤੇ ਜਾ ਰਿਹਾ, ਲੋ ਜੀ ਦੱਸਾਂਗੇ ਜੀ ਸਫੇਦ ਰੰਗ ਕੀ ਗਾੜੀ ਹੈ ਔਰ ਯਹਾਂ ਸਰ ਪਹੁੰਚੀ ਹੈ ਔਰ ਕਨਾਲ ਰੋਡ ਪਰ ਪਹੁੰਚ ਚੁੱਕੇ ਹਮ ਲੋਕ ਔਰ ਕੈਂਪਸ ਕਾ ਅੰਡਰ ਪਾਸ ਹੈ, ਯਹਾਂ ਪੇ ਕਾਲੇ ਰੰਗ ਕੀ ਗਾੜੀ ਹੈ ਉਸਕੋ ਕ੍ਰਾਸ ਕਰ ਰਹੀ ਹੈ, ਇਸ ਗਾੜੀ ਮੇਂ ਇਤਨੇ ਲੋਗ ਹੈ, ਉਸ ਗਾੜੀ ਮੇਂ ਇਤਨੇ ਲੋਗ ਹੈ, ਇਹ ਨੰਬਰ ਪਲੇਟ ਹੈ ਗਾੜੀ ਕੀ, ਇਸ ਤਰ੍ਹਾਂ ਮੈਂ ਬ੍ਰੇਕਿੰਗ ਆਪਣੇ ਤਰਫੋਂ ਬਣਾ ਲੈਣੀ ਮੈਂ
24 ਘੰਟੇ ਜਨੂਨ
ਦੀ ਕੈਫੀਅਤ ਸੀ ਬਿਲਕੁਲ। ਔਰ ਜਨੂਨ ਮੈਂ ਗੱਲ ਐਵੇਂ ਕਿ ਜਿਹੜੀ ਮੈਂ ਮਜ਼ਾਕ ਪੁੱਲ ਦੀ ਗੱਲ ਕੀਤੀ, ਇਹ ਜਨੂਨ ਹੈ, ਤੁਸੀਂ ਜਨੂਨ ਆਪਣੇ ਉੱਤੇ ਤਾਰੀ ਕਰ ਲਓ, ਖਬਰ ਤੁਹਾਨੂੰ ਹਰ ਪਾਸੇ ਮਿਲੇਗੀ ਅਤੇ ਖਬਰ ਤੁਸੀਂ ਆਪ ਕੱਢਣੀ ਅਤੇ ਆਪ ਵੇਖਣਾ। ਜੇ ਮੈਂ ਆਰਾਮ ਨਾਲ ਚਲਾ ਜਾਂਦਾ ਅੱਗੇ ਕਿ ਮੈਂ ਜਾ ਕੇ ਦੱਸਣਾ ਉੱਥੇ ਕਿ ਜੀ ਪੁੱਲ ਡਿੱਗ ਗਿਆ, ਮੈਂ ਜਾ ਕੇ ਦੱਸਦਾ ਰਿਪੋਰਟਰ ਨੂੰ ਭੇਜ ਦੇ, ਖਬਰ ਚੱਲ ਜਾਂਦੀ, ਠੀਕ ਸੀ, ਇਹ ਖਾਹਿਸ਼ ਸੀ ਕਿ ਉਹ ਮੈਨੂੰ ਕਹਿਣ ਕਿ ਤੂੰ ਇੱਥੋਂ ਬੀਪਰ ਦੇ ਦੇ, ਉਹ ਹੀ ਹੋਇਆ ਜੋ ਮੈਂ ਸੋਚਿਆ,
ਚਾਂਸ ਮਿਲਿਆ ਔਰ ਆਪਣਾ ਸਾਬਤ
ਬਿਲਕੁਲ
ਮੈਂ GNN ਤੱਕ ਦੇ ਸਫ਼ਰ 'ਚ ਰਾਜ ਕਿਹੜੇ ਕਿਹੜੇ ਚੈਨਲ ਹੋ ਰਹਾ ਹੈ।
ਉਸ ਤੋਂ ਬਾਅਦ ਨਿਊ ਟੀਵੀ 'ਤੇ ਗਿਆ ਔਰ ਨਿਊ ਟੀਵੀ 3 ਸਾਲ, ਪੂਰੇ 3 ਸਾਲ, 2 ਮਾਹ ਅਤੇ 11 ਮਹੀਨੇ, 3 ਸਾਲ ਉੱਥੇ ਲਾਉਣ ਤੋਂ ਬਾਅਦ ਬੜਾ ਮੁਸ਼ਕਿਲ ਸੀ ਫੈਸਲਾ ਮੇਰੇ ਲਈ ਕਿ ਮੈਂ ਅੱਗੇ ਜਾਵਾਂ ਕਿਸੇ ਹੋਰ ਚੈਨਲ ਜਾਵਾਂ, ਕਿਉਂਕਿ ਮੇਰੇ ਲਈ ਉਹ ਫੈਮਿਲੀ ਸੀ ਅਤੇ ਬੜਾ ਪਿਆਰਾ ਸਾਡਾ ਮਾਹੌਲ ਸੀ। GNN ਦਾ ਮੈਂ ਸੁਣਿਆ, GNN 'ਚ ਮੇਰੀ ਗੱਲ ਹੋਈ ਅਤੇ ਮੈਂ ਆਪਣੇ ਵਾਲਦ ਸਾਹਿਬ ਨਾਲ ਮਸ਼ਵਰਾ ਕੀਤਾ, ਮੈਂ ਕਿਹਾ ਵਾਲਦ ਸਾਹਿਬ ਕਿਹੜੀ ਆਪਸ਼ਨ ਤੁਸੀਂ ਕਹਿੰਦੇ? ਵਾਲਦ ਸਾਹਿਬ ਕਹਿੰਦੇ ਯਾਰ ਇਹ ਜਿਹੜਾ ਗਰੁੱਪ ਹੈ ਨਾ, ਇਹ ਗਰੁੱਪ ਹੈ ਬੜਾ ਸਮਾਰਟ, ਜਿਹੜਾ ਵੀ ਕੰਮ ਕਰਦੇ ਨਾ ਹੱਥ ਸੁਥਰਾ ਪਾਉਂਦੇ ਨੇ, ਚੰਗਾ ਹੀ ਕੰਮ ਕਰਨਾ ਤੇ ਮੇਰਾ ਦਿਲ ਕਹਿੰਦਾ ਤੂੰ ਇੱਥੇ ਜਾ।
ਜ਼ਹਿਰ ਅਹਿਮਦ ਮੀਰ ਇੱਕ ਵਾਰ ਤੋੜਿਆ, ਛੋਟੀ ਗੱਲ
ਬਿਲਕੁਲ ਆਈ ਤੁਹਾਡੇ ਸਾਹਮਣੇ, ਲੇਕਿਨ ਜਿਸ ਦਿਨ ਮੈਂ 5 ਅਗਸਤ ਨੂੰ ਉੱਥੇ ਗਿਆ, ਮੈਂ ਜਾ ਕੇ ਵੇਖਿਆ ਤੇ ਮੈਂ ਕਿਹਾ ਯਾਰ ਬੜਾ ਜ਼ਬਰਦਸਤ ਸੈਟਅਪ ਹੈ, ਬੜਾ ਹਿਊਜ ਸੈਟਅਪ, ਤੇ ਮੈਂ ਜੁਆਇਨਿੰਗ ਦਿੱਤੀ ਉੱਥੇ, ਬਹਰਹਾਲ GNN ਜੁਆਇਨ ਕਰ ਲਿਆ ਤੇ ਉਹ ਇੱਕ ਅੱਛਾ ਡਿਸੀਜਨ ਸੀ, ਇੱਕ ਅੱਛਾ ਸਫ਼ਰ ਹੈ। ਔਰ ਹੁਣ 10-12 ਦਿਨ ਬਾਅਦ ਮੈਨੂੰ ਇੱਥੇ ਵੀ ਸਾਲ ਪੂਰਾ ਹੋ ਜਾਏਗਾ, 5 ਅਗਸਤ ਆਉਣ ਵਾਲੀ ਤੇ ਚੈਨਲ ਦੀ ਵੀ ਐਨੀਵਰਸਰੀ ਆਉਣ ਵਾਲੀ,
ਬਲਕਿ ਜੀ 2 ਦਿਨ ਬਾਅਦ 5 ਅਗਸਤ ਹੈ ਤੇ ਇਹ ਬਿਲਕੁਲ ਤੁਹਾਡਾ ਟਾਈਮ ਪੂਰਾ ਹੋ ਜਾਣਾ। ਖੂਬਸੂਰਤ ਆਵਾਜ਼ ਦੇ ਨਾਲ ਨਾਲ, ਖੂਬਸੂਰਤ ਅੰਦਾਜ਼ ਦੇ ਨਾਲ ਨਾਲ, ਖੂਬਸੂਰਤ ਸ਼ਰਾਰਤਾਂ ਔਰ ਖੂਬਸੂਰਤ ਸ਼ਖਸੀਅਤ ਦੇ ਨਾਲ ਨਾਲ, ਖੂਬਸੂਰਤ ਮਾਂਦਰੇ ਦੇ ਮਾਲਕ ਉਮੈਰ ਬਸ਼ੀਰ ਅੱਜ ਮੇਰੇ ਸੱਦੇ ਦੇ ਉੱਤੇ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਲਈ ਕੁਛ ਵੇਲਾ ਕੱਢ ਕੇ ਆਏ। ਉਮੈਰ, ਤੁਹਾਡੇ ਵਾਸਤੇ ਬਹੁਤ ਸਾਰੀ ਮੁਹੱਬਤ, ਬਹੁਤ ਸਾਰਾ ਪਿਆਰ ਔਰ ਬਹੁਤ ਸਾਰਾ ਸ਼ੁਕਰੀਆ। ਸਾਡੀ ਸਾਰੀ ਸਮੁੱਚੀ ਟੀਮ ਤੁਹਾਡੀ ਤਨਖਾਹੀ ਹੈ ਕਿ ਤੁਸੀਂ ਕੁਛ ਵੇਲਾ ਦਿੱਤਾ।
ਸਰ ਬਹੁਤ ਸ਼ੁਕਰੀਆ, ਹਮੇਸ਼ਾ ਹਾਜ਼ਰ ਤੁਹਾਡੇ ਲਈ। ਸਰ ਤੁਸੀਂ ਉਸਤਾਦ ਵੀ ਹੋ, ਵੱਡੇ ਭਾਈ ਵੀ ਹੋ, ਜਦੋਂ ਤੁਸੀਂ ਪੁਕਾਰੋਗੇ ਅਸੀਂ ਹਾਜ਼ਰ ਹਾਂ ਤੁਹਾਡੇ।
ਸਲਾਮਤ ਰਹੋ। ਇਹ ਸਨ ਜੀ ਉਮੈਰ ਬਸ਼ੀਰ GNN ਨਿਊਜ਼ ਤੋਂ, ਔਰ ਸਫ਼ਰ C42 ਤੋਂ ਸ਼ੁਰੂ ਹੋਇਆ ਔਰ ਸ਼ਾਇਦ ਖਬਰਾਂ ਪੜ੍ਹਦਿਆਂ ਹੋਇਆਂ ਜਿਹਨਾਂ ਲੋਕਾਂ ਨੇ ਉਮੈਰ ਨੂੰ ਵੇਖਿਆ, ਇਹ ਗੱਲਬਾਤ ਜਿਹੜੀ ਪੰਜਾਬੀ 'ਚ ਕੀਤੀ ਜਿੱਦਾਂ ਹੱਸ ਕੇ ਉਹਨਾਂ ਨੇ ਕੀਤੀ, ਇਹ ਪੱਖ ਖਾਲੀ ਸੀਗਾ। ਸੋ ਇਹ ਪੱਖ SBS ਪੰਜਾਬੀ ਨੇ ਕਵਰ ਕੀਤਾ। ਅਗੇਨ ਉਮੈਰ, ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਆਏ ਔਰ ਕੁਛ ਵਕਤ ਦਿੱਤਾ। ਸੋ ਹੁਣ ਮਸੂਦ ਮੱਲੀ ਮਾਈਕ੍ਰੋਫੋਨ ਦੇ ਇਸ ਪਾਸਿਓਂ ਇਜਾਜ਼ਤ ਚਾਹੁੰਦਾ ਔਰ ਮਾਈਕ ਸਪੁਰਦ ਕਰਦਾ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
Tell us what you think. Rate this podcast on iTunes. It helps other people to find us.